ਰਾਤੀ ਭੋਜਨ ਸਵਾਦੀ ਨਹੀਂ ਬਣਿਆ, ਪਤਾ ਨਹੀਂ ਇਸ ਤਰੀਕੇ ਨਾਲ ਕਿਉਂ ਭੱਜੇ ਨੇ, ਤਰ੍ਹਾਂ ਤਰ੍ਹਾਂ ਦੇ ਸ਼ਸ਼ੋ ਪੰਜੇ ਚ ਪੈ ਗਏ। ਜਦ ਦਰਵਾਜ਼ੇ ਤੱਕ ਗਏ ਕ੍ਰਿਸ਼ਨ ਜੀ ਤੇ ਵਾਪਸ ਆ ਗਏ, ਫਿਰ ਬੈਠ ਕੇ ਭੋਜਨ ਛਕਣ ਲੱਗ ਪਏ। ਰੁਕਮਣੀ ਪੁੱਛਦੀ ਏ ਭਗਵਾਨ ਇਹ ਗੱਲ ਕੀ, ਸਮਝ ਚ ਨਹੀਂ ਆਈ। ਇੱਕ ਬੁਰਕੀ ਮੂੰਹ ਚ ਪਾਈ ਏ, ਦੂਜੀ ਸੁੱਟ ਕੇ ਤੁਸੀਂ ਭੱਜ ਗਏ ਤੇ ਸੋਚਿਆ ਕਿਧਰੇ ਜਾਓਗੇ, ਪਰ ਨਹੀਂ ਤੁਸੀਂ ਤੇ ਦਰਵਾਜ਼ੇ ਤੱਕ ਹੀ ਗਏ, ਫਿਰ ਵਾਪਸ ਆ ਗਏ। ਕ੍ਰਿਸ਼ਨ ਜੀ ਕਹਿਣ ਲੱਗੇ ਰੁਕਮਣੀ ਗੱਲ ਹੈ, ਬਾਹਰ ਇੱਕ ਸਾਧੂ ਸੀ, ਸੱਤ ਦੀ ਮੂਰਤੀ ਸੀ, ਰੱਬ ਦਾ ਰਸ ਉਸਦੇ ਹਿਰਦੇ ਸੀ, ਉਹਨੂੰ ਪੰਜ ਸੱਤ ਬਦਮਾਸ਼ਾਂ ਨੇ ਘੇਰਿਆ ਹੋਇਆ ਸੀ, ਉਹਨੂੰ ਕੱਢਦੇ ਪੈ ਸਨ ਗਾਲਾਂ ਤੇ ਉਹਨਾਂ ਪੰਜ ਸੱਤ ਬਦਮਾਸ਼ਾਂ ਦੇ ਹੱਥ ਚ ਸੋਟੀਆਂ ਵੀ ਸਨ ਤੇ ਮੈਂ ਦੇਖਿਆ ਬਦਮਾਸ਼ਾਂ ਕੋਲ ਤੇ ਆਸਰਾ ਹੈ ਲਾਠੀ ਦਾ, ਬਦਮਾਸ਼ੀ ਦਾ ਉਹ ਵਿਚਾਰਾ ਬੇਆਸਰਾ, ਮੈਂ ਦੌੜ ਪਿਆ ਉਹਨੂੰ ਬਚਾਉਣ ਵਾਸਤੇ। ਫਿਰ ਬਚਾਇਆ ਕਿਉਂ ਨਹੀਂ, ਵਾਪਸ ਕਿਉਂ ਆ ਗਏ? ਕਹਿਣ ਲੱਗੇ ਜਦ ਮੈਂ ਬੂਹੇ ਤੱਕ ਪਹੁੰਚਿਆ ਨਾ ਤੇ ਪੱਥਰ ਉਹਨੇ ਵੀ ਚੁੱਕ ਲਿਆ ਸੀ, ਉਹਨੂੰ ਵੀ ਪੱਥਰ ਦਾ ਆਸਰਾ ਲੱਭ ਪਿਆ ਸੀ ਤੇ ਜਦ ਉਹਨੂੰ ਪੱਥਰ ਦਾ ਆਸਰਾ ਲੱਭ ਪਿਆ ਤੇ ਮੈਨੂੰ ਆਸਰਾ ਬਣਨ ਦੀ ਲੋੜ ਹੀ ਕੋਈ, ਮੈਂ ਤੇ ਬਿਲਕੁਲ ਬੇਆਸਰੇ ਦਾ ਆਸਰਾ। ਮਹਾਭਾਰਤ ਦੀ ਇਹ ਜਿਹੜੀ ਸਾਖੀ ਹੈ ਇਹ ਸਾਡੇ ਸਾਹਮਣੇ ਖਿਆਲ ਰੱਖਦੀ ਹੈ ਕਿ ਬੇਆਸਰੇ ਦਾ ਆਸਰਾ ਰੱਬ ਲਾਜ਼ਮੀ ਹੈ। ਸਭ ਕੁਛ ਬੰਦੇ ਦੇ ਕੋਲ ਹੋਵੇ, ਧਨ ਹੋਵੇ, ਸੰਪਦਾ ਹੋਵੇ, ਪ੍ਰਭਤਾ ਹੋਵੇ, ਪੁੱਤਰ ਵੀ ਹੋਣ ਤੇ ਫਿਰ ਵੀ ਬੰਦਾ ਆਖੇ ਨਹੀਂ ਓਠ ਤੇ ਤੇਰੀ, ਆਸਰਾ ਤੇ ਤੇਰਾ। ਯਕੀਨ ਜਾਣੋ ਐਸਾ ਬੰਦਾ ਸੰਸਾਰ ਵਿੱਚ ਕਦੀ ਬੇਆਸਰਾ ਹੁੰਦਾ ਹੀ ਨਹੀਂ, ਕਿਉਂਕਿ ਆਸਰਾ ਜੋ ਈਸ਼ਵਰ ਦਾ, ਆਸਰਾ ਜੋ ਰੱਬ ਦਾ, ਆਸਰਾ ਜੋ ਗੁਰੂ ਹੈ। ਉੱਥੇ ਜਿਸ ਵਕਤ ਵੈਦਾਂ ਨੇ ਕਿਹਾ ਰਾਜਨ ਰੱਬ ਦੀ ਟੇਕ ਰੱਖ, ਹੁਣ ਰੱਬ ਦਾ ਆਸਰਾ ਰੱਖ ਸਾਡੇ ਵੱਸ ਦੀ ਗੱਲ ਨਹੀਂ, ਅਸੀਂ ਤੇ ਇਲਾਜ ਕਰ ਹਟੇ, ਕੀਮਤੀ ਤੋਂ ਕੀਮਤੀ ਦਵਾਈ ਦੇ ਹਟੇ, ਲੇਕਿਨ ਗੱਲ ਨਹੀਂ ਬਣੀ, ਹੁਣ ਤੂੰ ਰੱਬ ਤੇ ਹੀ ਟੇਕ ਰੱਖ। ਬੜਾ ਚਿੰਤਾਤੁਰ ਹੋਇਆ ਰਾਜਾ ਵੀ ਐਸੇ ਐਸੇ ਸਿਆਣੇ ਵੈਦਾਂ ਨੇ ਜਵਾਬ ਦੇ ਦਿੱਤਾ, ਐਸੇ ਸਿਆਣੇ ਹਕੀਮਾਂ ਨੇ ਜਵਾਬ ਦੇ ਦਿੱਤਾ, ਬੜੀ ਚਿੰਤਾ ਉਸਦੇ ਅੰਦਰ ਜਾ ਗਈ। ਵੈਦਿਕ ਗ੍ਰੰਥ ਕਹਿੰਦੇ ਨੇ ਮਨੁੱਖ ਬਹੁਤੀ ਚਿੰਤਾ ਕਰੇ, ਇਤਨੀ ਚਿੰਤਾ ਕਿ ਦਿਮਾਗ ਬੋਝ ਸਹਾਰ ਨਾ ਸਕੇ ਤੋ ਦਿਮਾਗੀ ਤਵਾਜ਼ਨ ਡਾਵਾਂ ਡੋਲ ਹੋ ਜਾਂਦਾ, ਬੰਦਾ ਪਾਗਲ ਹੋ ਜਾਂਦਾ। ਬਹੁਤੀ ਚਿੰਤਾ ਬੰਦੇ ਨੂੰ ਪਾਗਲ ਵੀ ਕਰ ਦਿੰਦੀ, ਬਹੁਤੀ ਚਿੰਤਾ ਨਾਲ ਕਈ ਦਫ਼ਾ ਕਹਿੰਦੇ ਦਿਮਾਗ ਦੀ ਨਸ ਵੀ ਫੜ ਜਾਂਦੀ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਹੈਰਾਨ ਹਾਂ ਕਿ ਚਿੰਤਤ ਹੀ ਦੀ ਸੇ ਸਭ ਕੋ ਹੈ, ਸਾਰੀ ਦੁਨੀਆ ਕਿਸੇ ਨਾ ਕਿਸੇ ਚਿੰਤਾ ਵਿੱਚ ਹੈ। ਪੰਜਵੇਂ ਪਾਤਸ਼ਾਹ ਜੀ ਦਾ ਇਵਾਕ ਹੈ, ਕੋਈ ਨਾ ਕੋਈ ਚਿੰਤਾ ਛੋਟੀ ਮੋਟੀ ਹਰ ਬੰਦੇ ਨੂੰ ਚੰਬੜੀ ਹੋਈ ਹੈ। ਚਿੰਤਤ ਹੀ ਦੀ ਸੇ ਸਭ ਕੋਏ ਪਰ ਚੇਤੇ ਏਕ ਤਹੀ ਸੁਖ ਹੋਏ। ਨਿਸ਼ਚਿੰਤ ਕੌਣ ਹੁੰਦਾ? ਜਿਹੜਾ ਇੱਕ ਦਾ ਚਿੰਤਨ ਕਰਦਾ, ਇੱਕ ਨੂੰ ਚੇਤੇ ਜਿਹੜਾ ਕਰੇਗਾ, ਮਹਾਰਾਜ ਕਹਿੰਦੇ ਨੇ ਉਹ ਨਿਸ਼ਚਿੰਤ ਹੋ ਜਾਂਦਾ। ਬਹੁਤੀ ਚਿੰਤਾ ਮਨੁੱਖ ਦੇ ਦਿਮਾਗ ਨੂੰ ਡਾਵਾਂ ਡੋਲ ਕਰ ਦਿੰਦੀ ਹੈ। ਕਹਿੰਦੇ ਨੇ ਬਹੁਤਾ ਸੁੱਖ ਆ ਜਾਏ ਤੇ ਉਸ ਸੁੱਖ ਨੂੰ ਬੰਦਾ ਨਾ ਸਹਾਰ ਸਕੇ ਪਾਗਲ ਹੋ ਜਾਂਦਾ, ਬਹੁਤਾ ਦੁੱਖ ਆ ਜਾਏ ਤੇ ਉਸ ਦੁੱਖ ਨੂੰ ਬੰਦਾ ਨਾ ਸਹਾਰ ਸਕੇ ਕਹਿੰਦੇ ਨੇ ਤਾਂ ਵੀ ਬੰਦਾ ਪਾਗਲ ਹੋ ਜਾਂਦਾ। ਔਰ ਇਹੀ ਕਾਰਨ ਹੈ ਕਿ ਭਗਤ ਐਸਾ ਉਪਦੇਸ਼ ਕਰ ਦੇਣ, ਤੂੰ ਆਪਣੇ ਮਨ ਦੀ ਹਾਲਤ ਐਸੀ ਬਣਾ ਲੈ ਬਹੁਤਾ ਸੁੱਖ ਆਏ ਤਾਂ ਵੀ ਤੂੰ ਉਸਨੂੰ ਸਹਾਰ ਸਕੇ, ਬਹੁਤਾ ਦੁੱਖ ਆਏ ਤਾਂ ਵੀ ਉਸਨੂੰ ਤੂੰ ਸਹਾਰ ਸਕੇ। ਗੁਸਤਾਖੀ ਮਾਂ ਬਹੁਤਾ ਸੁੱਖ ਆ ਜਾਏ, ਅਕਸਰ ਬੰਦੇ ਬਦਮਾਸ਼ ਹੋ ਜਾਂਦੇ, ਸ਼ਰਾਬੀ ਹੋ ਜਾਂਦੇ, ਕਬਾਬੀ ਹੋ ਜਾਂਦੇ, ਦੁਰਾਚਾਰੀ ਹੋ ਜਾਂਦੇ ਤੇ ਬਹੁਤਾ ਦੁੱਖ ਆ ਜਾਏ, ਬੰਦਾ ਉਂਝ ਚਿੰਤਾਤੁਰ ਹੋ ਜਾਂਦਾ, ਦਿਮਾਗੀ ਤਵਾਜ਼ਨ ਖੋ ਬੈਠਦਾ, ਉਂਝ ਜੋ ਹੈ ਕਈ ਤਰ੍ਹਾਂ ਦੇ ਅਨਰਥ ਕਰਨ ਲੱਗ ਪੈਂਦਾ। ਦੋਵਾਂ ਹਾਲਤਾਂ ਦੇ ਦਿਮਾਗੀ ਤਵਾਜ਼ਨ ਬੰਦੇ ਦਾ ਵਿਗੜ ਜਾਂਦਾ, ਸੁੱਖ ਦੇ ਵਿੱਚ ਵੀ ਤੇ ਦੁੱਖ ਦੇ ਵਿੱਚ। ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਰੱਬ ਦਾ ਜਿਹੜਾ ਭਗਤ ਹੈ ਉਹ ਆਪਣੀ ਹਾਲਤ ਐਸੀ ਬਣਾ ਲੈਂਦਾ ਕਿ ਦੁੱਖ ਤੇ ਸੁੱਖ ਉਸਨੂੰ ਡਾਵਾਂ ਡੋਲ ਨਹੀਂ ਕਰਦੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਮੈਂ ਇੱਕ ਲਤੀਫਾ ਪੜ੍ਹ ਰਿਹਾ ਸੀ ਅਖਬਾਰ ਵਿੱਚ, ਬੜਾ ਸੋਹਣਾ, ਬਈ ਇੱਕ ਬੰਦੇ ਦੀ 10 ਲੱਖ ਦੀ ਨਿਕਲੀ ਲਾਟਰੀ ਤੇ ਪਤਾ ਚੱਲਿਆ ਉਸਦੀ ਪਤਨੀ ਨੂੰ ਖਬਰ ਉਸਨੂੰ ਆਈ, ਉਹ ਸਿੱਧੀ ਚਲੀ ਗਈ ਪਾਦਰੀ ਦੇ ਕੋਲ, ਆਖਣ ਲੱਗੀ ਪਤੀ ਦੀ ਨਿਕਲੀ ਹੈ 10 ਲੱਖ ਦੀ ਲਾਟਰੀ, ਮੈਨੂੰ ਪਤਾ, ਪਰ ਪਾਦਰੀ ਜੀ ਹੁਣ ਤੁਸੀਂ ਦੱਸੋ ਇਤਨੀ ਵੱਡੀ ਖੁਸ਼ੀ ਦੀ ਖਬਰ ਕਿਧਰੇ ਮੈਂ ਉਹਨੂੰ ਸੁਣਾਵਾਂ ਤੇ ਉਹ ਪਾਗਲ ਨਾ ਹੋ ਜਾਏ, ਤੋ ਕਿਸ ਤਰ੍ਹਾਂ ਕਰੀ? ਪਾਦਰੀ ਕਹਿਣ ਲੱਗਾ ਅੱਛਾ ਇਹਦਾ ਇਲਾਜ ਮੈਂ ਕਰਦਾ, ਮੈਂ ਆਵਾਂਗਾ ਘਰ ਦੇ ਚ ਤੇ ਬਿਲਕੁਲ ਗੱਲ ਤਸੱਲੀ ਬਖਸ਼ ਹੋ ਜਾਏਗੀ, ਤੂੰ ਫਿਕਰ ਨਾ ਕਰ। ਦੂਜੇ ਦਿਨ ਪਾਦਰੀ ਘਰ ਆਇਆ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਕਹਿਣ ਲੱਗਾ ਪੁਰਖਾ तेरी 50,000 दी लाटरी निकली है। ठीक है, कहिंदा खुश होया थोड़ा जिहा, खुशी जाहिर कीती, लेकिन इतनी गल सी उह 60 सहार गया। पादरी ने देखा हिरदा मजबूत है, थोड़ी देर बाद कहन लगा नहीं 1,00,000 दी निकली है, मैथों बोल लो ही है, वो भी गल सहार गया। फिर थोड़ी जी सोचने तो बाद पादरी कह लगा नहीं पुरखा मैं तो भुल हुई है 2,50,000 दी निकली है। वो कह लगा जे 2,50,000 दी निकली है तो मैं सच कहना 50,000 तेनू दे देंगा। कहने पादरी का उत्थे हार्ट फेल हो गया, उंज इलाज करन गया से, उंज उन्हूं ये सिख्या देन गया सी बे सुख की चोट सहार सके, वह तो 2,50,000 दी सहार गए, 50,000 दे बिना सहार सके गया। बहुती खुशी भी बंदा नहीं सहार सकता, बहुता दुख भी बंदा नहीं सार सकता। बंदगी का मतलब यह है कि मनुख की मानसिक हालत ऐसी हो जाए कि दुख भी सार सके सुख भी सार सके, नहीं तो दुख सुख नू सारना बड़ी औखी गल है। सुख दे जिथे बंदा अपना संतुलन खो बैठता है दुख दे भी खो बैठता है। मैं आगरे का पागलखाना वेख्या, उत्थे करीबन करीबन हर वक्त 1,500-2,000 पागल रहिंदे ने, ते उहनां दे जिहड़ी मैं पिछली जिंदगी का अध्ययन किया, एक सिंह ने उत्थे डॉक्टर, उहदे चों बहुते पागल ओह ने, किसी नूं खुशी ने पागल किया, किसी नूं गम ने पागल किया, और होंदा ही बंदा उदों है। उंज कोई जमांदरू पागल बहुत घट सन, किसी नूं इतना दुख आया पागल हो गया, किसी नूं इतना सुख मिलिया है कि वह पागल हो गया। कहिंदे पंडित नेहरू के हथों इस पागलखाने का उद्घाटन कराया गया, पत्थर भी बकायदा लगे हुआ पंडित जी के नाम का। जिस दिन पहले पहले गए ने ना आप, तो पागलों नाल तारुफ कराया गया। एक पागल नूं सुभावक पंडित नेहरू जी पुछदे गल्लां बातां, और उसका नाम, उस पागल ने भी पुछ लिया भी तुसीं कौन आउंदे हो, ते आखण लगे मैं जवाहर लाल नेहरू आउंदा हिंदुस्तान का प्राइम मिनिस्टर। वह पागल कहण लगा ठीक है, इत्थे जवाहर लाल नेहरू तो घट कोई नहीं, तुसीं कुछ दिन इत्थे रहोगे तो तुसीं भी ठीक हो जाओगे, असि भी आए ठीक होने वास्ते, तुसीं भी ठीक हो जाओगे। हुण पागल की दृष्टि हर बंदा पागल, क्योंकि वह भी किधरे अपने आप नूं नेहरू तो घट नहीं कहिंदा सी, अपने आप नूं जवाहर लाल तो घट नहीं कहिंदा सी, बहुती खुशी किधरे उसनों मिली सी, दिमागी संतुलन गवा बैठा। और बंदगी कथा कीर्तन सुनना नितनेम करना, मन की हालत ऐसी बन जाती है बंदा दुख की चोट भी सार लैंदा, बंदा सुख की चोट भी सार लैंदा। जिहड़ा बंदा नितनेम ना करदा होवे, बंदगी ना करदा होवे, खिमा करनी ना सुख नू सार सकेगा ते ना दुख नू सार सकेगा, अपना दिमागी तवाजन जिहड़ा है डावांडोल कर बैठेगा। जिस वक्त राजे नू हकीमा ते वैदा ने जवाब दे दिता, बड़ी चिंता उसके अंदर जाके, लेकिन कहिंदे ने चिंता दे च अगर बंदे नू नींद आ जाए तो यह अच्छी गल है। दिमाग ते कई दफा बहुता बोझ पै या तो नींद आ जाती है, या कहने दिमागी संतुलन बंदा गवा बैठता, तवाजन गवा बैठता, उन्होंने नींद आ गई, खुशकिस्मत से सौ गया, बैठे हैं बैठे हैं। कोल राणी भी बैठी है, नींद दे च की देखता है भाई मेरे 6 बच्चे ने, और उन्होंने 6 ने राज पाठ संभाले होया, 6 दे नाल बैठ के भोजन पिया छकदा है, बड़ा खुश है, बड़े आनंद च बैठा है, सुपने की यह सारी खेड चल रही है। अचनचेत की होया, बिस्तरे मरग ते जड़ा बच्चा पिया से उदा आखरी दम निकल गया। राणी कोल बैठी हुई उदे मुंह चीख निकल गए, चीख दे निकलदिया राजे दी अख खुली, की देखदा बच्चा गया, हस पिया बड़ा जोरदार हसे। राणी कहिंदी है राजन किदे दिमागी तवाजन ते नहीं खो बैठे, इको एक बच्चा जांदा रहा ते तुसी हसदे हो और खिड़खिड़ा के हसदे हो। राजा कहन लगा गल है, जिस वक्त मेरी अख खुली सी ना, मैं एक बच्चे का प्यो सी, ते जद मेरी अखां बंद हो गई ना, मैं नींद दे चला गया, ते मैं 6 बच्चों का प्यो, 6 बच्चों का, उन्हां दे बैठ के मैं भोजन पिया छकदा सी, तू चीख मारीए मेरी अख खुली, ते मैं की देखदा ना वो 6 ने ना ये 1 है, तो हुण मैं सोचता उन्हां 6 नूं रोवां कि इस 1 नूं रोवां, ये मैं हुण सोचता। आख्या राणी मैनू तो इंज प्रतीत आउंदा है जैसे वो 6 सुपना सन, ये 1 भी सुपना, वो बंद अख दा सुपना सी ਇਹ ਖੁੱਲੀ ਅੱਖ ਦਾ ਸੁਪਨਾ ਹੈ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ। ਸਿਰਫ ਉਹ ਹੀ ਨਹੀਂ ਸੁਪਨਾ ਜੋ ਅਸੀਂ ਰਾਤ ਨੂੰ ਨੀਂਦ ਦੇ ਵਿੱਚ ਦੇਖਦੇ ਹਾਂ, ਗੁਰਬਾਣੀ ਇਹ ਕਹਿੰਦੀ ਹੈ ਜਾਗਦਿਆਂ ਹੋਇਆ ਜਿਹੜਾ ਤੂੰ ਦੇਖਦਾ ਪਿਆ ਇਹ ਵੀ ਸੁਪਨੇ ਤੋਂ ਜ਼ਿਆਦਾ ਨਹੀਂ ਹੈ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ। ਇਹ ਜੋ ਸੁਪਨਾ ਅਰ ਵੇਖਣਾ ਐਸੇ ਜਗ ਕੋ ਜਾਣ, ਇੱਥੇ ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕੁਛ ਨਹੀਂ ਸੁਪਨੇ ਜਿਉ ਸੰਸਾਰ। ਤੋਂ ਮੈਂ ਅਰਜ਼ ਕਰ ਰਿਹਾ ਸੀ ਜੀਵਨ ਨੂੰ ਸੁਪਨਾ ਵੀ ਆਖਿਆ ਗਿਆ, ਜੀਵਨ ਨੂੰ ਰਾਤ ਵੀ ਆਖਿਆ ਗਿਆ, ਜੀਵਨ ਨੂੰ ਪਦਾਰਥ ਵੀ ਆਖਿਆ ਗਿਆ, ਜੀਵਨ ਨੂੰ ਇੱਕ ਕੀਮਤੀ ਸਾਜ਼ ਵੀ ਆਖਿਆ ਗਿਆ, ਬੜਾ ਸੁੰਦਰ ਜੋ ਹੈ ਸਾਜ਼ ਆਖਿਆ ਗਿਆ। ਔਰ ਅੰਤ ਦੇ ਵਿੱਚ ਇੱਕ ਫਿਕਰਾ ਤੁਹਾਡੇ ਸਾਹਮਣੇ ਰੱਖਾਂ, ਇਸ ਜੀਵਨ ਨੂੰ ਇੱਕ ਅਵਸਰ ਆਖਿਆ ਗਿਆ। ਅਵਸਰ ਇਹੀ ਤੇਰੀ ਅਵਸਰ ਇਹੀ ਤੇਰੀ ਬਾਰ, ਘਟ ਵੀ ਤਰ ਤੂੰ ਦੇਖ ਵਿਚਾਰ। ਇੱਕ ਐਸਾ ਸਮਾਂ ਮਿਲਿਆ ਤੈਨੂੰ, ਇੱਕ ਐਸਾ ਵਕਤ ਮਿਲਿਆ, ਇੱਕ ਐਸਾ ਮੌਕਾ ਮਿਲਿਆ ਜਿਹਦੇ ਨਾਲ ਤੂੰ ਜ਼ਿੰਦਗੀ ਸਫਲ ਕਰ ਸਕਦਾ। ਬਾਕੀ ਕੋਈ ਜ਼ਿੰਦਗੀ, ਕੋਈ ਜਾਨਵਰ, ਕੋਈ ਪਸ਼ੂ ਆਪਣੀ ਜ਼ਿੰਦਗੀ ਸਫਲ ਨਹੀਂ ਕਰ ਸਕਦਾ। ਜ਼ਿੰਦਗੀ ਬਤੀਤ ਤੇ ਕਰ ਸਕਦਾ, ਜ਼ਿੰਦਗੀ ਸਫਲ ਨਹੀਂ ਕਰ ਸਕਦਾ। ਪਸ਼ੂ ਜੂਨਾਂ ਨੂੰ ਕਹਿੰਦੇ ਨੇ ਭੋਗ ਜੋਨੀ, ਤੇ ਜਿਹੜਾ ਮਨੁੱਖ ਇਹ ਜਿਹੜਾ ਜਨਮ ਹੈ ਇਹਨੂੰ ਕਹਿੰਦੇ ਨੇ ਕਰਮ ਜੋਨੀ। ਇਹ ਕੁਛ ਕਰਨ ਵਾਸਤੇ ਆਇਆ, ਪਸ਼ੂ ਕਰਨ ਵਾਸਤੇ ਨਹੀਂ ਆਏ, ਭੋਗਣ ਵਾਸਤੇ ਆਏ, ਕੁਝ ਖਾਣ ਵਾਸਤੇ ਆਏ ਨੇ, ਪੀਣ ਵਾਸਤੇ ਆਏ ਨੇ, ਜੀਵਨ ਲਗਾਉਣ ਵਾਸਤੇ ਆਏ ਨੇ, ਜ਼ਿੰਦਗੀ ਗੁਜ਼ਾਰਨ ਵਾਸਤੇ ਆਏ ਨੇ। ਅਸੀਂ ਗੁਜ਼ਾਰਨ ਵਾਸਤੇ ਨਹੀਂ ਆਏ, ਸਫਲ ਕਰਨ ਵਾਸਤੇ ਆਏ। ਇਸ ਵਾਸਤੇ ਮਨੁੱਖ ਨੂੰ ਆਖਿਆ ਗਿਆ ਕਰਮ ਭੂਮੀ, ਤੇ ਗੁਰਬਾਣੀ ਦੀ ਇੱਕ ਬੜੀ ਸੁੰਦਰ ਪੰਕਤੀ ਹੈ, ਕਰਮ ਭੂਮ ਮੇ ਬੋਵੋ ਨਾਮ। ਵੀ ਪੁਰਖਾ ਤੈਨੂੰ ਕਰਮ ਭੂਮੀ ਮਿਲੀ ਹੈ, ਇੱਕ ਐਸੀ ਜ਼ਮੀਨ ਮਿਲੀ ਹੈ ਜਿਹਦੇ ਵਿੱਚ ਤੂੰ ਕੁਛ ਬੀਜ ਵਾਹ ਸਕਦਾ, ਤੋ ਨਾਮ ਬੋ, ਤਾਂ ਕਿ ਇਹਦੇ ਵਿੱਚ ਨਾਮ ਦਾ ਬੂਟਾ ਪੈਦਾ ਹੋਵੇ, ਤੇਰੀ ਜ਼ਿੰਦਗੀ ਜਿਹੜੀ ਹੈ ਸਫਲ ਹੋ ਸਕੇ। ਤੋ ਇਹ ਜਿਹੜਾ ਸਮਾਂ ਤੈਨੂੰ ਮਿਲਿਆ, ਐਸਾ ਮੌਕਾ ਹੈ ਕਿ ਤੂੰ ਰੱਬ ਨਾਲ ਜੁੜ ਸਕਦਾ। ਕੋਈ ਪਸ਼ੂ ਪੰਖੀ ਰੱਬ ਨਾਲ ਨਹੀਂ ਜੁੜ ਸਕਦਾ, ਕੋਈ ਜੀਵ ਕੀੜਾ ਮਕੌੜਾ ਪਰਮਾਤਮਾ ਨਾਲ ਨਹੀਂ ਜੁੜ ਸਕਦਾ। ਤੇ ਕਹਿੰਦੇ ਜਿਸ ਵਕਤ ਜ਼ਿੰਦਗੀ ਸਫਲ ਹੋ ਜਾਏ ਨਾ, ਤੋ ਜੈਸੇ ਸਾਂਪ ਕੁੰਚਰ ਉਤਾਰ ਛੱਡਦਾ ਨਾ ਆਪਣੀ ਕੁੰਜ, ਭਗਤ ਸਮਝਦਾ ਇਹ ਕੁੰਜੀ ਹੈ ਹੋਰ ਕੁਛ ਨਹੀਂ, ਇੱਕ ਕੁੰਚਰ ਹੈ, ਇਹ ਸਰੀਰ ਦੀ ਖਲੜੀ ਹੈ, ਸਰੀਰ ਦਾ ਢਾਂਚਾ ਐਵੇਂ ਫਿਜ਼ੂਲ ਹੈ, ਇਹ ਇੱਕ ਪਿੰਜਰਾ ਹੈ। ਸੁਕਰਾਤ ਦਾ ਜਿਸ ਵਕਤ ਅੰਤਿਮ ਸਮਾਂ ਆਇਆ, ਕਹਿੰਦੇ ਨੇ ਇਹਨੂੰ ਜ਼ਹਿਰ ਦੇ ਕੇ ਮਾਰਿਆ ਯੂਨਾਨ ਦੇ ਹੁਕਮਰਾਨ ਨੇ। ਅਕਸਰ ਜਿਸ ਢੰਗ ਨਾਲ ਸਤਪੁਰਸ਼ਾਂ ਨਾਲ ਗੱਲ ਆਉਂਦੀ ਹੈ ਉਹਦੇ ਨਾਲ ਵੀ ਹੋਈ, ਅੱਜ ਤੋਂ 2500 ਸਾਲ ਪਹਿਲੇ ਹੋਇਆ। ਇੱਕ ਹਕੀਕਤ ਜਗਤ ਦੇ ਸਾਹਮਣੇ ਰੱਖੀ ਤੋ ਸੱਚਾਈ ਨਹੀਂ ਕਈਆਂ ਨੂੰ ਚੰਗੀ ਲੱਗੀ, ਤੋ ਹੋਇਆ ਕਿ ਮੌਤ ਦੀ ਸਜ਼ਾ ਦਿੱਤੀ ਗਈ। ਉਸ ਜ਼ਮਾਨੇ ਦੇ ਰਿਵਾਜ ਦੇ ਮੁਤਾਬਕ ਜ਼ਹਿਰ ਦਾ ਭਰਿਆ ਹੋਇਆ ਪਿਆਲਾ ਸੁਕਰਾਤ ਦੇ ਅੱਗੋਂ ਰੱਖਿਆ ਗਿਆ, ਪੀ ਲੈ, ਇਹ ਮੌਤ ਦੀ ਸਜ਼ਾ ਸੀ। ਪਿਆਲਾ ਕੋਲ ਹੈ, ਖਿੜਖਿੜਾ ਕੇ ਹੱਸ ਪਏ। ਸ਼ਾਗਿਰਦ ਪੁੱਛਦੇ ਨੇ, ਉਸਤਾਦ ਜੀ ਇਹ ਜ਼ਹਿਰ ਦਾ ਪਿਆਲਾ ਨਹੀਂ ਹੈ ਤੇ ਮੌਤ ਦਾ ਪਿਆਲਾ ਹੈ, ਤੁਸੀਂ ਪੀਣਾ? ਜਿਉਂ ਘੋਟੇ ਇਸ ਦੇ ਅੰਦਰ ਜਾਣਗੇ ਦਮ ਬਾਹਰ ਆ ਜਾਣਗੇ। ਇਹ ਰੋਣ ਦਾ ਵਕਤ ਹੈ, ਦੁਖੀ ਆਉਣ ਦਾ ਵਕਤ ਹੈ। ਸੁਕਰਾਤ ਨੇ ਉੱਥੇ ਇੱਕ ਕਹਾਣੀ ਸੁਣਾਈ, ਆਖਣ ਲੱਗਾ ਗੱਲ ਹੈ, ਇੱਕ ਪੰਛੀ ਪਿੰਜਰੇ ਵਿੱਚ ਸੀ, ਮਾਲਕ ਉਸ ਤੇ ਬੜਾ ਖੁਸ਼ ਸੀ। ਕਿਉਂ? ਮਾਲਕ ਜਿਉਂ ਬੁਲਾਉਣਾ ਚਾਹੁੰਦਾ ਸੀ ਪੰਛੀ ਬੋਲਦਾ ਗਿਆ, ਮਾਲਕ ਦੀ ਪ੍ਰਸੰਨਤਾ ਦਾ ਇਹ ਪਾਤਰ ਬਣ ਗਿਆ ਪੰਛੀ। ਮਾਲਕ ਉਸਨੂੰ ਚੋਗਾ ਵੀ ਪਾਇਆ ਕਰੇ, ਦਾਣਾ ਵੀ ਪਾਇਆ ਕਰੇ, ਪਾਣੀ ਵੀ ਦਿੱਤਾ ਕਰੇ। ਅੱਜ ਮਾਲਕ ਨੂੰ ਵਿਸ਼ਵਾਸ ਹੋ ਗਿਆ, ਇਹ ਪੰਛੀ ਮੇਰਾ ਹੀ ਬਣ ਗਿਆ, ਬਿਲਕੁਲ ਮੇਰੇ ਗੀਤ ਗਾਉਂਦਾ, ਮੇਰੀ ਗੱਲਾਂ ਕਰਦਾ, ਜੋ ਮੈਂ ਚਾਹੁੰਦਾ ਉਹੀ ਕਰਦਾ। ਤਾਂ ਉਸ ਮਾਲਕ ਨੇ ਪਿੰਜਰੇ ਚੋਂ ਪੰਛੀ ਨੂੰ ਕੱਢ ਕੇ ਆਪਣੇ ਮੋਢੇ ਤੇ ਬਿਠਾ ਲਿਆ, ਵੀ ਤੂੰ ਪਿੰਜਰੇ ਤੇ ਨਾ ਬੈਠ, ਆ ਮੇਰੇ ਮੋਢੇ ਤੇ ਬੈਠ, ਮੇਰੇ ਸਿਰ ਤੇ ਬੈਠ, ਮੇਰੇ ਹੱਥਾਂ ਚ ਬੈਠ। ਸੁਕਰਾਤ ਕਹਿਣ ਲੱਗੇ, ਪੰਛੀ ਵਾਸਤੇ ਖੁਸ਼ੀ ਦਾ ਦਿਹਾੜਾ ਹੈ ਕਿ ਗਮ ਦਾ ਦਿਹਾੜਾ ਹੈ? ਸ਼ਾਗਿਰਦ ਸਮਝੇ ਨਹੀਂ, ਤਾਂ ਸੁਕਰਾਤ ਕਹਿਣ ਲੱਗੇ, ਜੀਵਨ ਇੱਕ ਕੈਦ ਸੀ, ਸਰੀਰ ਇੱਕ ਕੈਦ ਸੀ, ਲੇਕਿਨ ਮੇਰੇ ਤੇ ਖੁਦਾ ਪ੍ਰਸੰਨ ਹੋਇਆ, ਜੋ ਕੁਛ ਬੁਲਾਉਣਾ ਚਾਹੁੰਦਾ ਸੀ ਮੈਂ ਉਹੀ ਬੋਲਿਆ, ਜੋ ਕੁਛ ਉਹ ਕਰਾਉਣਾ ਚਾਹੁੰਦਾ ਸੀ ਮੈਂ ਉਹੀ ਕੀਤਾ। ਤੇ ਹੁਣ ਉਸਦਾ ਵਿਸ਼ਵਾਸ ਬਣ ਗਿਆ। ਉਹ ਕਹਿੰਦਾ, ਨਹੀਂ ਤੂੰ ਪਿੰਜਰੇ ਚ ਨਾ ਰਹਿ, ਮੇਰੇ ਮੋਢੇ ਤੇ ਰਹਿ, ਮੇਰੇ ਸਿਰ ਤੇ ਰਹਿ, ਮੇਰੇ ਹੱਥਾਂ ਤੇ ਰਹਿ। ਇਸ ਵਾਸਤੇ ਮੈਂ ਤੇ ਮਾਲਕ ਤੇ ਮੋਢੇ ਤੇ ਜਾ ਕੇ ਬੈਠਣਾ, ਮੇਰੇ ਵਾਸਤੇ ਖੁਸ਼ੀ ਦਾ ਦਿਹਾੜਾ। ਸ਼ਾਗਿਰਦ ਹੁਣ ਚੁੱਕੇ ਸੁਕਰਾਤ ਦੇ ਸਨ ਤੇ ਬੜੇ ਸਿਆਣੇ ਹੋ ਚੁੱਕੇ ਸਨ, ਕਹਿਣ ਲੱਗੇ, ਉਸਤਾਦ ਜੀ ਜੇ ਪਿੰਜਰਾ ਹੀ ਹੈ ਤੇ ਇਹਦੇ ਚੋਂ ਨਿਕਲਣਾ ਮਾਲਕ ਦੇ ਮੋਢਿਆਂ ਦੀ ਪ੍ਰਾਪਤੀ ਹੈ, ਉਹਦੇ ਸਿਰ ਦੀ ਪ੍ਰਾਪਤੀ, ਉਹਦੇ ਸਿਰ ਦੇ ਉੱਤੇ ਜਾ ਕੇ ਬੈਠਣਾ ਮਿਲੇਗਾ, ਮਾਣ ਮਿਲੇਗਾ, ਤਾਂ ਫਿਰ ਇਸ ਪਿੰਜਰੇ ਨੂੰ ਅਸੀਂ ਵੀ ਤੋੜ ਦੇ, ਅਸੀਂ ਵੀ ਜ਼ਹਿਰ ਦਾ ਪਿਆਲਾ ਪੀਂਦੇ ਹਾਂ, ਅਸੀਂ ਵੀ ਇਸ ਜ਼ਿੰਦਗੀ ਦਾ ਤਿਆਗ ਕਰਦੇ ਹਾਂ। ਸੁਕਰਾਤ ਕਹਿਣ ਲੱਗੇ, ਨਹੀਂ, ਗਲਤ ਸਮਝੇ, ਤੁਸੀਂ ਗੱਲ ਸਮਝੀ ਨਹੀਂ, ਮੈਨੂੰ ਮਾਲਕ ਇਸ ਪਿੰਜਰੇ ਚੋਂ ਆਪ ਕੱਢ ਰਿਹਾ ਤੇ ਤੁਸੀਂ ਇਹ ਪਿੰਜਰਾ ਤੋੜੋਗੇ, ਤੋੜ ਕੇ ਨਿਕਲੋਗੇ ਨਾ। ਤੇ ਜਿਹੜਾ ਪਿੰਜਰਾ ਤੋੜ ਕੇ ਨਿਕਲਦਾ ਮਾਲਕ ਫਿਰ ਉਸਨੂੰ ਪਿੰਜਰੇ ਚ ਪਾ ਛੱਡਦਾ, ਔਰ ਐਸੇ ਪਿੰਜਰੇ ਚ ਪਾ ਛੱਡਦਾ ਉਹ ਤੋੜ ਵੀ ਨਹੀਂ ਸਕਦਾ। ਮੈਂ ਐਸੇ ਕਈ ਸੱਪ ਕੀੜੇ ਮਕੌੜੇ ਦੇਖਦਾ ਜਿਨ੍ਹਾਂ ਨੂੰ ਕੀੜੀਆਂ ਖਾ ਰਹੀਆਂ ਆਉਂਦੀਆਂ, ਵਿਚਾਰੇ ਖੁਦਕਸ਼ੀ ਵੀ ਨਹੀਂ ਕਰ ਸਕਦੇ। ਕਈ ਕੁੱਤੇ ਮੈਂ ਦੇਖਦਾ ਅਹਿਮ ਤੜਪਦੇ ਪਏ ਨੇ 15-15, 20-20 ਦਿਨ ਤੱਕ, ਮਰਨ ਦੀ ਜਾਂਚ ਵੀ ਕੋਈ ਨੀ, ਵੀ ਛੇਤੀ ਮਰ ਜਾਏ, ਖੁਦਕਸ਼ੀ ਕਰ ਲਈਏ। ਉੱਥੇ ਸੁਕਰਾਤ ਕਹਿਣ ਲੱਗੇ ਨਹੀਂ, ਇਸ ਪਿੰਜਰੇ ਨੂੰ ਤੋੜਨਾ ਨਾ, ਮਾਲਕ ਦੀ ਜਦੋਂ ਰਜ਼ਾ ਹੋਵੇ ਇਸ ਪਿੰਜਰੇ ਚੋਂ ਕੱਢੇ ਉਹ ਗੱਲ ਵੱਖਰੀ ਹੈ, ਪਰ ਜੇ ਪਿੰਜਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਰੱਬ ਨੇ ਫਿਰ ਕਿਸੇ ਹੋਰ ਪਿੰਜਰੇ ਚ ਪਾ ਦੇਣਾ, ਔਰ ਐਸੇ ਪਿੰਜਰੇ ਚ ਪਾ ਦੇਣਾ ਉਸ ਕੈਦ ਚੋਂ ਨਿਕਲ ਵੀ ਨਹੀਂ ਸਕੋਗੇ, ਔਰ ਉਸ ਪਿੰਜਰੇ ਦੇ ਤੜਪਣਾ ਪਏਗਾ, ਦੁੱਖ ਥੋਣਾ ਪਏਗਾ। ਇਹ ਆਖਰੀ ਸੰਦੇਸ਼ ਦਿੱਤਾ। ਫਿਰ ਹੱਥ ਜੋੜ ਕੇ ਸ਼ਾਗਿਰਦ ਕਹਿੰਦੇ ਨੇ, ਉਸਤਾਦ ਜੀ ਜਾਂਦਿਆਂ ਜਾਂਦਿਆਂ ਕੋਈ ਕੀਮਤੀ ਗੱਲ ਕਹਿ ਜਾ, ਬੜੀ ਕੀਮਤੀ ਗੱਲ ਜੋ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆਵੇ। ਮਹਾਂਪੁਰਸ਼ਾਂ ਦੀ ਇਹ ਪਹਿਚਾਣ ਹੈ, ਜਾਂਦੇ ਹੋਇਆ ਵੀ ਕੋਈ ਰਮਜ਼ ਭਰੀ ਗੱਲ ਕਰ ਜਾਂਦੇ। ਜੈਸੇ ਇਕੱਠ ਹੋ ਗਿਆ ਸੀ ਕਰਤਾਰਪੁਰ ਵਿੱਚ, ਮੁਸਲਮਾਨ ਕਹਿਣ ਲੱਗੇ ਬਾਬੇ ਦੀ ਅਸੀਂ ਕਬਰ ਬਣਾਵਾਂਗੇ, ਇਹ ਅੰਤਿਮ ਸਮੇਂ ਦਾ ਮੌਤ ਦਾ ਝਗੜਾ, ਅੰਤਿਮ ਸਮੇਂ ਝਗੜਾ। ਹਿੰਦੂ ਕਹਿਣ ਲੱਗੇ ਨਹੀਂ, ਅਸੀਂ ਮੜੀ ਬਣਾਉਣੀ ਹੈ, ਕਿਉਂਕਿ ਨਾਨਕ ਦੇਵ ਹੈ, ਵਲੀ ਅੱਲਾ ਨਹੀਂ ਹੈ। ਤੇ ਮੁਸਲਿਮ ਕਹਿਣ ਲੱਗੇ ਨਹੀਂ, ਇਹ ਵਲੀ ਅੱਲਾ ਹੈ, ਨਾਨਕ ਦੇਵ ਨਹੀਂ ਹੈ, ਗੁਰੂ ਨਾਨਕ ਦੇਵ ਨਹੀਂ, ਵਲੀ ਅੱਲਾ ਹੈ, ਅਸੀਂ ਇਸ ਦੀ ਕਬਰ ਬਣਾਉਣੀ। ਝਗੜਾ ਚੱਲ ਪਿਆ, ਜੀਵਦੇ ਜੀ ਤੇ ਗੁਰੂ ਨਾਨਕ ਨੂੰ ਵੰਡ ਨਾ ਸਕੇ, ਤੇ ਹੁਣ ਗੁਰੂ ਨਾਨਕ ਦੀ ਚੱਦਰ ਪਏ ਵੰਡਦੇ ਨੇ, ਉਸ ਚੱਦਰ ਨੂੰ ਪਏ ਤਕਸੀਮ ਕਰਦੇ ਨੇ। ਜਿਸ ਕਰਤਾਰਪੁਰ ਦੇ ਵਿੱਚ ਚੱਦਰ ਤਕਸੀਮ ਕੀਤੀ ਸੀ, ਖਿਮਾ ਕਰਨੀ, ਅੱਜ ਦੇਸ਼ ਦੀ ਵੰਡ ਵੀ ਉੱਥੋਂ ਹੀ ਹੈ, ਉਸੇ ਥਾਂ ਤੋਂ, ਜਿੱਥੇ ਚੱਦਰ ਪਾੜ ਕੇ ਦੋ ਟੁਕੜੇ ਕੀਤੇ ਗਏ, ਦੇਸ਼ ਦੇ ਵੀ ਦੋ ਟੁਕੜੇ ਉੱਥੋਂ ਹੀ ਹੋਏ ਨੇ। ਮੈਂ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਕਰਤਾਰਪੁਰ ਨੂੰ ਦੇਖਦਾ, ਵਿਚਕਾਰ ਰਾਵੀ ਪਈ ਵਗਦੀ, ਬਈ ਇੱਥੇ ਹੀ ਇਹ ਚੱਦਰ ਤੇਰੀ ਪਾੜੀ ਗਈ ਸੀ, ਦੋ ਟੁਕੜੇ ਕੀਤੇ ਗਏ ਸਨ, ਔਰ ਇਹ ਚੱਦਰ ਦੇ ਦੋ ਟੁਕੜੇ ਨਹੀਂ, ਇਸ ਦੇਸ਼ ਦੇ ਸ਼ਾਇਦ ਦੋ ਟੁਕੜੇ ਉਦੋਂ ਹੀ ਹੋ ਗਏ ਸਨ, ਉਦੋਂ ਹੀ ਸ਼ਾਇਦ ਇਸ ਦੀ ਬੁਨਿਆਦ ਬਣ ਗਈ ਸੀ, ਉਦੋਂ ਹੀ ਲੋਕਾਂ ਨੇ ਬੀਜ ਬਹੁਤ ਛੜਿਆ ਸੀ, ਵੀ ਇਸ ਜ਼ਮੀਨ ਦੇ ਟੁਕੜੇ ਕਰ ਦੇਣੇ ਨੇ, ਇਸ ਧਰਤੀ ਦੇ ਜੋ ਹੈ ਟੁਕੜੇ ਕਰ ਦੇਣੇ ਨੇ। ਮੈਂ ਦੋ ਲਫ਼ਜ਼ ਅਦਕੀ ਨਨਕਾਣਾ ਸਾਹਿਬ ਕਹਿ, ਉੱਥੋਂ ਦੇ ਪਾਕਿਸਤਾਨ ਗੌਰਮੈਂਟ ਦੇ ਕਾਫੀ ਮਿਨਿਸਟਰ ਵੀ ਪਹੁੰਚੇ ਹੋਏ ਸਨ, ਰਾਤ ਦਾ ਵਕਤ, ਮੈਂ ਉੱਥੇ ਚੰਦ ਅੱਖਰ ਆਖੇ ਕਿ ਗੁਰੂ ਨਾਨਕ ਨੇ ਕੁਰਾਨ ਤੇ ਪੁਰਾਣ ਨੂੰ ਇਕੱਠਾ ਕੀਤਾ ਸੀ, ਮੱਕੇ ਤੇ ਬਨਾਰਸ ਨੂੰ ਇਕੱਠਾ ਕੀਤਾ ਸੀ, ਇੱਕ ਪਾਸੇ ਮਰਦਾਨਾ ਹੈ, ਇੱਕ ਪਾਸੇ ਬਾਲਾ ਹੈ, ਮਰਦਾਨਾ ਕੌਣ ਹੈ, ਮੁਸਲਿਮ ਹੈ, ਤੇ ਬਾਲਾ ਕੌਣ ਹੈ, ਹਿੰਦੂ ਹੈ, ਦੋਵੇਂ ਇਕੱਠੇ ਕੀਤੇ, ਇਹ ਕੁਰਾਨ ਤੇ ਪੁਰਾਣ ਨੂੰ ਇਕੱਠਾ ਕੀਤਾ ਸੀ, ਇਹ ਮੱਕੇ ਕਾਬੇ ਨੂੰ ਤੇ ਬਨਾਰਸ ਨੂੰ ਇਕੱਠਾ ਕੀਤਾ ਸੀ, ਲੇਕਿਨ ਅਸੀਂ ਐਸੇ ਬਦਕਿਸਮਤ ਨਿਕਲਿਆ ਫਿਰ ਕੁਰਾਨ ਤੇ ਪੁਰਾਣ ਨੂੰ ਵੱਖ ਕਰ ਛੱਡੇ, ਐਸੇ ਬਦਕਿਸਮਤ ਨਿਕਲਿਆ, ਚਾਦਰ ਅਸੀਂ ਕੀ ਪਾੜੀ ਸੀ, ਦੇਸ਼ ਨੂੰ ਪਾੜ ਕੇ ਰੱਖ ਦਿੱਤਾ। ਮੈਂ ਪਹਿਲੇ ਤੇ ਸੋਚਿਆ ਸ਼ਾਇਦ ਇਹ ਫਿਕਰੇ ਕਈਆਂ ਵਾਸਤੇ ਔਖਿਆਈ ਦਾ ਬਾਇਸ ਬਣਨ, ਪਰ ਨਹੀਂ, ਬਾਅਦ ਵਿੱਚ ਮੈਨੂੰ ਉਹਨਾਂ ਨੇ ਦਾਦ ਦਿੱਤੀ, ਕਹਿਣ ਲੱਗੇ ਗੱਲ ਇਹ ਠੀਕ, ਇਹ ਐਸਾ ਪੈਗੰਬਰ ਸੀ, ਇਹ ਐਸਾ ਗੁਰੂ ਸੀ ਜਿਹਨੇ ਸਾਰੀ ਜ਼ਿੰਦਗੀ ਸਾਂਝੀ ਵਾਲਤਾ ਦੀ ਗੱਲ ਕੀਤੀ, ਲੇਕਿਨ ਅਫਸੋਸ ਅਸੀਂ ਉਸਦੀ ਸਾਂਝੀ ਵਾਲਤਾ ਨੂੰ ਸਮਝ ਨਹੀਂ ਸਕੇ। ਤੋ ਖੈਰ, ਮੈਂ ਅਰਜ਼ ਇਹ ਕਰਾਂ, ਅੰਤਿਮ ਸਮੇਂ ਵੀ ਇਹ ਮਹਾਂਪੁਰਸ਼ ਕੋਈ ਨਾ ਕੋਈ ਮਹਾਨ ਘਟਨਾਵਾਂ ਘਟਾ ਜਾਂਦੇ ਨੇ। ਜਿਸ ਵਕਤ ਝਗੜਾ ਚੱਲਿਆ, ਚੱਦਰ ਚੁੱਕੀ, ਬਾਬਾ ਨਹੀਂ ਹੈ, ਫੁੱਲ ਪਏ ਨੇ, ਗੁਲਾਬ ਦੇ ਦੋ ਫੁੱਲ ਪਏ ਨੇ। ਪਤਾ ਬਾਬਾ ਆਖਰੀ ਸਮੇਂ ਵੀ ਜਾਂਦਿਆਂ ਜਾਂਦਿਆਂ ਕੀ ਕਹਿ ਗਿਆ, ਮੈਂ ਸਰੀਰ ਨਹੀਂ ਹਾਂ, ਮੈਂ ਇੱਕ ਫੁੱਲ ਹਾਂ, ਮਹਿਕ ਦੇਣ ਆਇਆ ਸੀ, ਤੁਹਾਨੂੰ ਸੁਗੰਧੀ ਦੇਣ ਆਇਆ ਸੀ, ਹੋਰ ਕੁਛ ਨਹੀਂ, ਮੈਂ ਤੇ ਇੱਕ ਸੁੰਦਰਤਾ ਲੁਟਾਉਣ ਵਾਸਤੇ ਆਇਆ ਸੀ, ਇੱਕ ਮਹਿਕ ਦੇਣ ਵਾਸਤੇ ਆਇਆ ਸੀ, ਤੁਸੀਂ ਮੈਨੂੰ ਤਨ ਸਮਝ ਲਿਆ, ਤੁਸੀਂ ਮੈਨੂੰ ਸਰੀਰ ਸਮਝ ਲਿਆ, ਮੈਂ ਸਰੀਰ ਨਹੀਂ ਹਾਂ। ਬਾਬਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀਏ ਮਾਂ ਹੈ, ਹੁਣ ਸਤਸੰਗਤ ਔਰ ਨਿਸ ਦਿਨ ਬਸ ਬੋ ਮੈਂ ਕਰੋ। ਮੈਂ ਮੜੀ ਤੇ ਕਬਰਾਂ ਵਿੱਚ ਨਹੀਂ ਸਮਾ ਸਕਦਾ, ਲੇਕਿਨ ਲੋਕਾਂ ਨੇ ਬਣਾ ਛੱਡੀ, ਇੱਕ ਨੇ ਮੜੀ ਬਣਾਈ, ਇੱਕ ਨੇ ਕਬਰ ਬਣਾਈ ਚੱਦਰ ਦੀ। ਕਹਿੰਦੇ ਨੇ ਰਾਤ ਨੂੰ ਰਾਵੀ ਦਾ ਪਾਣੀ ਇਤਨਾ ਚੜਿਆ, ਨਾ ਮੜੀ ਰਹੀ ਤੇ ਨਾ ਕਬਰ, ਦੋਵੇਂ ਹੀ ਜਾਂਦੇ। ਜਿਸ ਗੱਲ ਨੂੰ ਬਾਬਾ ਚਾਹੁੰਦਾ ਨਹੀਂ ਕਿਸ ਤਰ੍ਹਾਂ ਕਰ ਸਕਦੇ ਹੋ, ਬਾਬੇ ਨੂੰ ਮੜੀਆਂ ਚ ਕਿਸ ਤਰ੍ਹਾਂ ਪਾਓਗੇ, ਬਾਬੇ ਨੂੰ ਕਬਰਾਂ ਵਿੱਚ ਕਿਸ ਤਰ੍ਹਾਂ ਪਾਓਗੇ। ਬਾਬਾ ਇੱਕ ਫੁੱਲ ਸੀ, ਬਾਬਾ ਇੱਕ ਰੋਸ਼ਨੀ ਸੀ, ਔਰ ਅਕਸਰ ਮੈਂ ਕਹਿੰਦਾ ਹੁੰਦਾ ਬਾਬਾ ਤਨ ਨਹੀਂ ਸੀ, ਜੇ ਤਨ ਹੁੰਦਾ ਤੇ ਅੰਤਿਮ ਸਮੇਂ ਤਨ ਮਿਲਣਾ ਚਾਹੀਦਾ ਸੀ, ਉਹ ਤੇ ਇੱਕ ਨੂਰ ਸੀ, ਉਹ ਤੇ ਇੱਕ ਮਹਿਕ ਸੀ, ਲੈਣੇ ਦੇ ਹਿਰਦੇ ਚ ਜਾ ਟਿੱਕੀ, ਔਰ ਫਿਰ ਉਸ ਤੋਂ ਬਾਅਦ ਤੀਜੇ ਪਾਤਸ਼ਾਹ ਦੇ ਹਿਰਦੇ ਚ ਆਣ ਕੇ ਟਿੱਕੀ ਹੈ, ਫਿਰ ਗੁਰੂ ਰਾਮਦਾਸ ਸਾਹਿਬ ਦੇ ਹਿਰਦੇ ਚ ਆਣ ਕੇ ਟਿੱਕੀ ਹੈ, ਉਹ ਮਹਿਕ, ਉਹ ਰੋਸ਼ਨੀ ਟਿਕਦੀ ਟਿਕਦੀ ਕਲਗੀਧਰ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਚ ਆਣ ਕੇ ਟਿੱਕੀ ਹੈ। ਤੇ ਜਦੋਂ ਉਦੋਂ ਵੀ ਕਿਸੇ ਵਿਰਲੇ ਨੂੰ ਦਿਸੀ ਸੀ ਉਹ ਜੋਤ, ਹੁਣ ਵੀ ਕਿਸੇ ਵਿਰਲੇ ਨੂੰ ਦਿਸਦੀ, ہر ایک نہیں دستے. گرو نانک نو ویکھن والی اکھاں بہت گھٹ سن, کلگیدر پادشاہ نو ویکھن والی اکھاں بہت گھٹ سن. بائی تار دے راجے لڑتے ہی رہے, گنگو رسوئیے نے چند پیسے بدلے معصوم بچے صوبہ سربند دے حوالے کر چھڑے سن, نہیں دسے پادشاہ دی مورتی نہیں دس سکی. تے ہن وی کٹی اکھاں نے جنہاں نو گرو گرنتھ صاحب وچوں گرو دے درشن ہوندے ہون, نہیں تے کئی اوپر ہی اوپر اکھاں پھیری جاندے نے. گل حقیقت انہاں دی سمجھ وچ نہیں پیندی. خیر گل لمکائیے نا, موت وی ایک بہت وڈا درس دے گئی گرو نانک دیو جی دی. انتم سمے جا رہے نے لیکن دس گئے نے میں شریر نہیں ہاں, میں ایک جوت ہاں, میں ایک مہک ہاں, میں ایک روشنی ہاں. تو آلے دوالے شاگرد کٹھے ہوئے نے سکرات دے, کہنے نے استاد جی جاندیاں جاندیاں کوئی قیمتی گل آکھ جاؤ جیڑی اسی اپنے پلے بن سکی, جنوں ساری زندگی یاد کر سکیے تے جیڑی ساری زندگی سانو صحیح پریرنا دیندی رہے. سکرات کہن لگے گل پھر اے ہے کہ میں اس ڈھنگ دے نال جیویاں, اج تک میں اپنی زندگی وچ کسے کول ہاریا نہیں. انی گل آکھی اجے ہور آکھنا سی وچے ہی سارے بول پئے, بھئی اے گڑ تے سانو وی دسو, اے ڈھنگ تے سانو وی دسو, اسی وی کسے کول ہاریے نہ, ہر ایک نو جتیے. سکرات کہن لگے بھولیو ادھی گل سنی ہے, پوری گل تے تسی سنی نہیں, وچے ہی بول پیا. پوری گل سنو, بھئی میں اس ڈھنگ نال سنسار وچ جیویاں, میں اپنی زندگی وچ کدی کسے کول ہاریا نہیں, اس واسطے کہ میں کدی کسے نو جتن دی کوشش ہی نہیں کیتی, اس واسطے میں ہاریا ہی نہیں. پھر سارے چپ کر گئے. اور بڑی سندر پنکتی ہے بھائی گرداس صاحب دی, گرمکھ ہار چلے جگ جیتا. جس نو کئی دفعہ تسی جیت کہہ دیندے نا, فلانے دی جیت ہوئی, ہو جیت نہیں ہوندی ہار ہوندی. تے جس نو کئی دفعہ تسی کہندے نا ہار گیا, نہیں اس ہار وچ وی جیت ہوندی. گرمکھ ہار چلے جگ جیتا, کسے کسے تھا ہار من لینی وی جیت ہوندی ہے, تے کسے کسے تھا جیت پراپت کر لینی وی کسے حد تک ہار ہوندی ہے. ہنکار وچ جیت جانا وی اے ہار ہے, تے نرمانتا وچ ہار من لینی وی کسے حد تک جیت ہے. گرمکھ ہار چلے جگ جیتا, اس ڈنگ دا جیت دا ڈھنڈورا پٹیا ہی نہیں, میں اے جیت لیا, میں او جیت لیا, فلانے نو ہرا چھڈیا, فلانے نو ہرا چھڈیا. جڑا اس گل دا دعویٰ پیا کردا وہ آپ ہی ہارے ہویا جو ہے پرش ہے. گرمکھ ہار چلے جگ جیتا, بڑی قیمتی گل سکرات آخری سمے اے کہہ گیا, بھئی جیون ایک پنجرا ضرور ہے پر کرتا پرکھ جس پنچھی تے پرسن ہوندا ہے اس پنچھی نو اپنے مستق تے رکھ لیندا ہے, اپنے موڈے تے بٹھا لیندا ہے. بھگت کبیر جی مہاراج نے بھی کہا, توں پنجر ہوں سوٹا توڑ جم مجھار کیا کرے مور, اے پری پورن پرماتما میں تینو تے بنایا پنجرا تے آپ بن گیا توتا, تیرے نام روپی پنجرے چ ایسا بیٹھ گیا ہوں بلی کی کر سکتی ہے, میرا شکاری میرا کی وی گاڑے گا. تیرے پنجرے دی حفاظت ہے, تیرے نام دی حفاظت میرے کول ہے, تیری بندگی دی حفاظت میرے کول ہے. تو پھر انہاں شبداں نو چیتے کر لینا, جیون ایک اوسر ہے انہوں سفل کرنا ہے, جیون ایک پدارت ہے اے دا آنند ماننا ہے, جیون ایک سپنا ہے اے دا مان نہیں کرنا, زندگی ایک قیمتی ساز ہے اے دے چو ربی نغمے کرنے, جینا اے جیون ایک پوڑی ہے اے دے تے چڑھ کے اگاں سچ کھنڈ دے پہنچنا ہے, اور ایک ایسا موقع ہے ایسا سمے ہے جے دے نال زندگی نو سفل کرنا ہے. شاید مڑ کے پھر ایسا سما نہ ملے. صاحب شری گرو نانک دیو جی مہاراج بخشش کرن, جنہ دی یاد دے تسی اکتر ہوئے ہو, تے یاد دے چکتر ہون دا مطلب اتنا ہی ہوندا ہے کہ رب یاد آ سکے, گرو چیتے آ سکے, اور کسے دی یاد دے آسرے تے ست سنگ ہو گیا ہے, گربانی دا کیرتن ہو گیا ہے, گربانی دی کتھا ہو گئی ہے, بھلی گل ہے, بہت چنگی گل ہے. صاحب شری گرو نانک دیو جی مہاراج بخشش کرن اس ست سنگ دا اور اس سونے ماحول دا, ساریاں دے تے اثر پوے, ساریاں نو پھل پردان کرن. پلاں چکا معاف گج کے فتح پروان کرنے. واہگرو جی کا خالصہ, واہگرو جی کی